ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨਹਿ ਮੈਂ ਮੁੰਦਰਾ ਖਿੰਥਾ ਖਿਮਾ ਹਡਾਵੋ ਜੋ ਕਿਛ ਕਰੈ ਭਲਾ ਕਰ ਮਾਨੋ ਸਹਿਜ ਜੋਗ ਨਿਧ ਪਾਵੋ ਗੁਰ ਕਾ ਸ਼ਬਦ ਮਨਹਿ ਮੈਂ ਮੁੰਦਰਾ ਖਿੰਥਾ ਖਿਮਾ ਹਡਾਵੋ ਜੋ ਕਿਛ ਕਰੈ ਭਲਾ ਕਰ ਮਾਨੋ ਸਹਿਜ ਜੋਗ ਨਿਧ ਪਾਵੋ ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸ਼ਿਵ ਨਗਰੀ ਮੈਂ ਆਸਣ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੋ ਹੈ ਅਹਿਨਸ ਪੂਰੈ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰ ਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰ ਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ ਖਿੰਥਾ ਖਿਮਾ ਹਡਾਵੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਐਸਾ ਦੈਵੀ ਚਾਨਣ ਹੈ ਜੋ ਸਾਡੇ ਜੀਵਨ ਦੇ ਹਰ ਪੱਖ ਤੋਂ ਸਾਡੀ ਅਗਵਾਈ ਕਰ ਰਿਹਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਉਹ ਅਮੋਲਕ ਖਜ਼ਾਨਾ ਹੈ ਜਿਹਦੇ ਵਿੱਚੋਂ ਮਨੁੱਖ ਜੋ ਵੀ ਚਾਹੇ ਉਹੀ ਕੁਛ ਪ੍ਰਾਪਤ ਕਰ ਸਕਦਾ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ। ਜਿਹੜਾ ਗੁਰੂ ਘਰ ਨੂੰ ਛੱਡ ਕੇ ਅੰਤੇ ਆਪਣੇ ਇਸ ਮਹਾਨ ਕੀਮਤੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਪਾਸੇ ਭਟਕਦਾ ਫਿਰਦਾ ਹੈ, ਉਹਨੂੰ ਕੁਝ ਵੀ ਨਹੀਂ ਮਿਲ ਸਕਦਾ। ਦੁਨੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਤਿੰਨ ਮਤ ਪ੍ਰਧਾਨ ਸਨ, ਇੱਕ ਯੋਗ ਮਤ ਅਤੇ ਦੂਸਰਾ ਵੈਰਾਗ ਮਤ ਅਤੇ ਤੀਸਰਾ ਸੀ ਗਿਆਨ ਮਤ। ਬਹੁਤੇ ਲੋਕ ਯੋਗੀ ਬਣਦੇ ਸਨ, ਯੋਗ ਸਾਧਨ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਲੋੜਦੇ ਸਨ। ਕੁਝ ਉਹ ਵੀ ਸਾਧੂ ਸਨ ਜਿਹੜੇ ਦੁਨੀਆਂ ਵੱਲੋਂ ਵੈਰਾਗ ਧਾਰਨ ਕਰਕੇ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਰੱਬ ਦੀ ਭਾਲ ਕਰਦੇ ਸਨ। ਤੀਜੇ ਉਹ ਵਿਦਵਾਨ ਲੋਕ ਸਨ ਜਿਹੜੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਅਤੇ ਗਿਆਨ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਵਸੀਲਾ ਮੰਨਦੇ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਤਿੰਨਾਂ ਦੇ ਬਰਾਬਰ ਭਗਤੀ ਦਾ ਮਾਰਗ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਕਿਉਂ? ਭਗਤੀ ਇੱਕ ਅਜਿਹਾ ਗੁਣ ਹੈ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿੱਗਾ। ਭਗਤੀ ਉੱਤੇ ਪਰਮੇਸ਼ਰ ਦਾ ਮਨ ਪ੍ਰਸੰਨ ਹੁੰਦਾ। ਹੋਰ ਮਨੁੱਖ ਚਾਹੇ ਯੋਗ ਸਾਧਨ ਕਰੀ ਜਾਵੇ, ਚਾਹੇ ਵੈਰਾਗ ਧਾਰਨ ਕਰਕੇ ਜੰਗਲਾਂ ਪਹਾੜਾਂ ਦੇ ਵਿੱਚ ਵਿਚਰਦਾ ਰਹੇ, ਅਤੇ ਚਾਹੇ ਗਿਆਨ ਪ੍ਰਾਪਤ ਕਰਕੇ ਕਿੱਡਾ ਵੱਡਾ ਵੀ ਵਿਦਵਾਨ ਬਣ ਜਾਵੇ, ਪਰ ਉਹਦੇ ਉੱਤੇ ਵਾਹਿਗੁਰੂ ਦੀ ਪ੍ਰਸੰਨਤਾ ਨਹੀਂ ਹੁੰਦੀ। ਜੇ ਰੱਬ ਨੂੰ ਖੁਸ਼ ਕਰਨਾ ਹੈ, ਉਹਦੇ ਲਈ ਸਤਿਗੁਰੂ ਨੇ ਭਗਤੀ ਦਾ ਮਾਰਗ ਸਾਨੂੰ ਬਖਸ਼ਿਸ਼ ਕੀਤਾ ਹੈ। ਅਤੇ ਨਾਲ ਇਹ ਵੀ ਲਿਖਿਆ ਹੈ, ਗੋਬਿੰਦ ਪਾਉ ਭਗਤ ਦਾ ਭੁੱਖਾ। ਉਹ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਾਉ ਭਗਤੀ ਦਾ ਪ੍ਰੇਮਾ ਭਗਤੀ ਦਾ ਭੁੱਖਾ ਹੈ। ਜਿਹੜਾ ਪ੍ਰੇਮਾ ਭਗਤੀ ਕਰੇ, ਵਾਹਿਗੁਰੂ ਉਹਦੇ ਨਾਲ ਪਿਆਰ ਕਰਦਾ ਹੈ। ਇਸੇ ਲਈ ਹਜ਼ੂਰ ਨੇ ਫਰਮਾਇਆ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਮਹਾਂਪੁਰਖ ਇੱਕ ਹੋਰ ਵੀ ਬੜੀ ਸੁੰਦਰ ਵਿਚਾਰ ਦੱਸਦੇ ਸਨ, ਯੋਗ ਵੈਰਾਗ ਅਤੇ ਗਿਆਨ ਇਹ ਜਿਹੜੇ ਤਿੰਨ ਮਤ ਨੇ, ਔਰ ਇਹ ਪੁਲਿੰਗ ਸ਼ਬਦ ਨਾਲ ਇਹਨਾਂ ਨੂੰ ਸੰਬੋਧਨ ਕੀਤਾ ਗਿਆ ਹੈ, ਪਰ ਜੋ ਭਗਤੀ ਸ਼ਬਦ ਹੈ ਉਹ ਇਸਤਰੀ ਲਿੰਗ ਵਾਚਕ ਹੈ। ਜਿਹੜੇ ਯੋਗ ਵੈਰਾਗ ਅਤੇ ਗਿਆਨ ਦੀ ਧਾਰਨੀ ਨੇ, ਉਹਨਾਂ ਉੱਤੇ ਮਾਇਆ ਦਾ ਜਾਦੂ ਚੱਲ ਜਾਂਦਾ ਹੈ, ਬੜੇ ਬੜੇ ਯੋਗੀ ਵੀ ਭੋਗੀ ਬਣ ਗਏ। ਮਛਿੰਦਰ ਨਾਥ ਵਰਗੇ, ਬੜੇ ਬੜੇ ਵੈਰਾਗੀ ਸ੍ਰਿੰਗੀ ਰਿਸ਼ੀ ਵਰਗੇ, ਉਹ ਵੀ ਮਾਇਆ ਦੀ ਗ੍ਰਿਫਤ ਵਿੱਚ ਆ ਗਏ। ਬੜੇ ਬੜੇ ਗਿਆਨਵਾਨ ਪੰਡਿਤ ਵੀ ਮੂੰਹ ਮਾਇਆ ਦੇ ਜਾਲ ਵਿੱਚ ਫਸ ਗਏ, ਪਰ ਜਿਨ੍ਹਾਂ ਨੂੰ ਭਗਤੀ ਦੀ ਦਾਤ ਪ੍ਰਾਪਤ ਹੋਈ। ਮਹਾਂਪੁਰਖ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਬਈ ਕੋਈ ਇਸਤਰੀ ਮਨੁੱਖ ਦੇ ਮਨ ਨੂੰ ਮੋਹਿਤ ਕਰ ਸਕਦੀ ਹੈ, ਪਰ ਇਸਤਰੀ ਇਸਤਰੀ ਨੂੰ ਮੋਹਿਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਜਿਹਦੇ ਕੋਲ ਭਗਤੀ ਹੈ, ਭਗਤੀ ਇਸਤਰੀ ਲਿੰਗ ਸ਼ਬਦ ਹੈ, ਉਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਵਿਆਪ ਸਕਦਾ। ਇਸੇ ਲਈ ਭਗਤੀ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲ ਦਿੱਤੀ ਹੈ। ਹੁਣ ਇਹ ਸ਼ਬਦ ਜਿਸਦਾ ਵਿਚਾਰ ਆਪ ਸੰਗਤਾਂ ਨੇ ਸੁਣਿਆ ਹੈ, ਇਹ ਪਵਿੱਤਰ ਸ਼ਬਦ ਭਰਥਰੀ ਯੋਗੀ ਦੇ ਪ੍ਰਥਾਈ ਉਚਾਰਨ ਕੀਤਾ ਹੈ। ਭਰਥਰੀ ਪਹਿਲਾਂ ਇੱਕ ਰਾਜਾ ਸੀ, ਔਰ ਦੱਸਦੇ ਨੇ ਧਰਮੀ ਵੀ ਸੀ ਅਤੇ ਬੜਾ ਵਿਦਵਾਨ ਵੀ ਸੀ। ਇਹਦੀ ਇੱਕ ਰਾਣੀ ਨੇ ਇਹਦੇ ਨਾਲ ਕੋਈ ਚਰਿੱਤਰ ਕੀਤਾ, ਜਿਸ ਤੋਂ ਇਸਦਾ ਮਨ ਠੋਕਰ ਖਾ ਗਿਆ। ਇਹ ਰਾਜ ਪਾਗ ਛੱਡ ਕੇ ਯੋਗੀ ਬਣ ਗਿਆ, ਗੋਰਖਨਾਥ ਤੋਂ ਸਿੱਖਿਆ ਲਈ, ਅਤੇ ਇਹਨੂੰ ਭਰਥਰੀ ਯੋਗੀ ਆਖਣ ਲੱਗੇ। ਔਰ ਇਹ ਭਰਥਰੀ ਯੋਗੀ ਦੱਸਦੇ ਨੇ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤ੍ਰਿਆ ਰਾਜ ਆਸਾਮ ਦੇਸ਼ ਵਿੱਚ ਗਏ, ਜਿਸ ਨੂੰ ਉਸ ਵੇਲੇ ਕਾਮਰੂਪ ਦੇਸ਼ ਆਖਿਆ ਜਾਂਦਾ ਸੀ, ਉਸ ਦੇਸ਼ ਵਿੱਚ ਗਏ ਅਤੇ ਉਹ ਆਸਾਮ ਦੀਆਂ ਪਹਾੜੀਆਂ ਦੇ ਵਿੱਚ ਭਰਥਰੀ ਯੋਗੀ ਰਹਿੰਦਾ ਸੀ। ਇਸ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਪਤਾ ਚੱਲਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸਤਿਗੁਰੂ ਨੂੰ ਲੋਕ ਤਪਾ ਜੀ ਕਹਿ ਕੇ ਬੁਲਾਉਂਦੇ ਸਨ, ਵੀ ਤਪਾ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਆਏ ਨੇ, ਉਹਨਾਂ ਦੇ ਨਾਲ ਜਾ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਇਸ ਨੂੰ ਇਹ ਵੀ ਪਤਾ ਲੱਗਿਆ, ਉਹਨਾਂ ਨੇ ਇੱਕ ਐਸਾ ਭਗਤੀ ਦਾ ਮਾਰਗ, ਗੁਰਸਿੱਖੀ ਦਾ ਮਾਰਗ ਸੰਸਾਰ ਵਿੱਚ ਪ੍ਰਚਲਿਤ ਕੀਤਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਸਿੱਖੀ ਦਾ ਮਾਰਗ, ਭਗਤੀ ਦਾ ਮਾਰਗ ਸੀ। ਅਤੇ ਇਹਨੇ ਭਰਥਰੀ ਨੇ ਆ ਕੇ ਗੁਰੂ ਮਹਾਰਾਜ ਦੇ ਨਾਲ ਕੁਝ ਚਰਚਾ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਵੀ ਯੋਗ ਧਾਰਨ ਕਰ ਲਓ, ਕਿ ਕਿਉਂਕਿ ਬੜੇ ਬੜੇ ਰਾਜੇ ਮਹਾਂਪੁਰਖ ਇਸ ਯੋਗ ਮਤ ਦੇ ਧਾਰਨੀ ਹੋਏ ਨੇ। ਜੇ ਤੁਸੀਂ ਵੀ ਯੋਗ ਮਤ ਨੂੰ ਧਾਰਨ ਕਰ ਲਵੋ, ਤੁਹਾਨੂੰ ਰਿਧੀਆਂ ਸਿੱਧੀਆਂ ਵੀ ਪ੍ਰਾਪਤ ਹੋਣਗੀਆਂ, ਦਸਵੇਂ ਦੁਆਰ ਦੀ ਸਿੱਧੀ ਵੀ ਪ੍ਰਾਪਤ ਹੋ ਜਾਵੇਗੀ, ਲੋਕਾਂ ਵਿੱਚ ਵੀ ਤੁਹਾਡਾ ਬੜਾ ਜਸ ਹੋਵੇਗਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਰਥਰੀ ਯੋਗੀ ਦੇ ਪ੍ਰਥਾਏ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਕਿਉਂਕਿ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਭਰਥਰੀ ਯੋਗੀ ਨੂੰ ਸੰਬੋਧਨ ਕਰ ਰਹੇ ਹਨ। ਕਹੋ ਨਾਨਕ ਸੁਨ ਭਰਥਰ ਯੋਗੀ ਪਾਰ ਬ੍ਰਹਮ ਲਿਵ ਏਕ। ਇੱਥੋਂ ਸਪਸ਼ਟ ਹੋ ਗਿਆ ਬਈ ਇਹ ਸ਼ਬਦ ਅਤੇ ਇਸ ਤੋਂ ਅਗਲਾ ਸ਼ਬਦ ਵੀ ਭਰਥਰੀ ਯੋਗੀ ਦੇ ਪ੍ਰਥਾਈ ਗੁਰੂ ਮਹਾਰਾਜ ਨੇ ਉਚਾਰਨ ਕੀਤਾ। ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਬਾਬਾ ਜੀ ਉਸ ਭਰਥਰੀ ਯੋਗੀ ਨੂੰ, ਜਿਸ ਦੀ ਬਹੁਤ ਲੰਬੇਰੀ ਉਮਰ ਸੀ, ਕਿਉਂਕਿ ਯੋਗ ਸਾਧਨ ਕਰ ਕਰਕੇ ਇਹ ਜਿਹੜੇ ਯੋਗੀ ਲੋਕ ਸਨ ਅਤੇ ਕਈ ਕਈ ਸਾਲਾਂ ਬੱਧੀ ਆਪਣੀ ਉਮਰ ਲੰਬੀ ਕਰ ਲੈਂਦੇ ਸਨ। ਭਰਥਰੀ ਯੋਗੀ ਦੀ ਉਮਰ ਉਸ ਵੇਲੇ 1500 ਸਾਲ ਦੇ ਕਰੀਬ ਲਿਖੀ ਮਿਲਦੀ ਹੈ, ਜਦੋਂ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ। ਇਸੇ ਲਈ ਇਹ ਸਿੱਧ ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਲਾ ਸ਼ਬਦ ਦੁਆਰਾ ਸੰਬੋਧਨ ਕਰਦੇ ਸਨ। ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਕਿਉਂਕਿ ਸਤਿਗੁਰੂ ਦੀ ਚੜ੍ਹਦੀ ਉਮਰ ਸੀ। ਇਹ ਬੜੀਆਂ ਬੜੀਆਂ ਲੰਬੀਆਂ ਉਮਰਾਂ ਦੇ ਮਾਲਕ ਸਨ, ਇਹਨਾਂ ਨੂੰ ਆਪਣੀ ਲੰਬੀ ਉਮਰ ਦਾ ਬੜਾ ਮਾਣ ਸੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਮਾਣ ਨੂੰ ਤੋੜਿਆ। ਜਪਜੀ ਸਾਹਿਬ ਬਾਣੀ ਵਿੱਚ 7ਵੀਂ ਪੌੜੀ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੋਣੇ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ ਕੇ। ਇਸ ਪੌੜੀ ਵਿੱਚ ਗੁਰੂ ਮਹਾਰਾਜ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੇ ਮਨੁੱਖ ਵੱਧ ਤੋਂ ਵੱਧ 4 ਯੁਗਾਂ ਜਿੰਨੀ ਵੀ ਲੰਬੀ ਉਮਰ ਕਰ ਲਵੇ, ਲੱਖਾਂ ਕਰੋੜਾਂ ਵਰੇ ਵੀ ਜੀ ਲਵੇ, ਜੇ ਉਹ ਵਾਹਿਗੁਰੂ ਦੀ ਨਿਗਾਹ ਵਿੱਚ ਨਹੀਂ ਨਾ ਆਇਆ ਤਾਂ ਵਾਤ ਨਾ ਪੁੱਛਿਆ ਕਿ। ਦਰਗਾਹ ਦੇ ਵਿੱਚ ਉਹਦੀ ਕੋਈ ਬਾਤ ਨਹੀਂ ਪੁੱਛਣੀ ਕਿਸੇ ਨੇ। ਇਸ ਲਈ ਲੰਬੀ ਉਮਰ ਵਧਾ ਕੇ ਇਹ ਨਹੀਂ ਹੈ ਵੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਇਆ ਜਾ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਯੋਗੀਆਂ ਦਾ ਵੱਡਾ ਭੁਲੇਖਾ ਦੂਰ ਕੀਤਾ ਹੈ ਵੀ ਯੋਗ ਸਾਧਨ ਕਰਕੇ ਤੁਸੀਂ ਲੰਬੀ ਉਮਰ ਵਧਾ ਸਕਦੇ ਹੋ, ਪਰ ਆਖਰ ਤੇ ਫਿਰ ਵੀ ਮਰਨਾ ਹੀ ਮਰਨਾ ਹੈ। ਸਤਿਗੁਰੂ ਦਾ ਜਵਾਬ ਸੀ, ਜੇ ਕਿਸੇ ਆਦਮੀ ਨੂੰ ਨਵੇਂ ਕੱਪੜੇ ਪਾਉਣ ਵਾਸਤੇ ਮਿਲ ਜਾਣ ਤੇ ਉਹ ਆਦਮੀ ਖੁਸ਼ ਹੋ ਕੇ ਨਵੇਂ ਕੱਪੜੇ ਪਾਉਂਦਾ ਹੈ, ਪਰ ਕੁਝ ਲੋਕਾਂ ਦਾ ਸੁਭਾਅ ਹੁੰਦਾ ਉਹ ਪੁਰਾਣੇ ਕੱਪੜੇ ਹੀ ਪਾਈ ਰੱਖਦੇ ਨੇ। ਪਰ ਸਤਿਗੁਰੂ ਕਹਿਣ ਲੱਗੇ, ਨਹੀਂ, ਨਵੇਂ ਕੱਪੜੇ ਪਾਉਣੇ ਇਹ ਇੱਕ ਨਵੇਂ ਮਨੁੱਖ ਦੀ ਅਗਾਂਹ ਵਧੂ ਸੋਚ ਦਿਖਾਈ ਦਿੰਦੀ ਹੈ ਤੇ ਪੁਰਾਣੇ ਕੱਪੜੇ ਪਾਈ ਰੱਖਣੇ ਇਹ ਕੋਈ ਪਰਾਚੀਨਤਾ ਦਾ ਹੀ ਇੱਕ ਪ੍ਰਤੀਕ ਹੋ ਸਕਦਾ ਹੈ। ਸਤਿਗੁਰੂ ਦੇ ਕਹਿਣ ਦਾ ਮਤਲਬ ਇਹ ਸੀ, ਸਰੀਰ ਇੱਕ ਕੱਪੜਾ ਹੈ, ਇੱਕ ਸਰੀਰ ਤੋਂ ਬਾਅਦ ਦੂਜਾ ਸਰੀਰ ਰੂਪੀ ਨਵਾਂ ਕੱਪੜਾ ਪਾਉਣਾ ਚੰਗਾ ਹੁੰਦਾ ਹੈ। ਇੱਕੋ ਸਰੀਰ ਨੂੰ ਲੰਬੀ ਉਮਰ ਵਧਾ ਕੇ ਉਹਨੂੰ ਕਾਇਮ ਰੱਖਣਾ ਇਹ ਪੁਰਾਣੇ ਕੱਪੜੇ ਨਾਲ ਸਨੇਹ ਕਰਨ ਵਾਲੀ ਗੱਲ ਹੈ। ਪੁਰਾਣੇ ਕੱਪੜਿਆਂ ਦੇ ਵਿੱਚ ਬਹੁਤਾ ਨਹੀਂ ਸਨੇਹ ਕਰਨਾ ਚਾਹੀਦਾ ਤੇ ਤੁਸੀਂ ਹੋਰ ਨਵਾਂ ਜਾਮਾ ਲੈ ਕੇ ਵਾਹਿਗੁਰੂ ਦੀ ਭਗਤੀ ਕਰਕੇ ਮੁਕਤੀ ਪ੍ਰਾਪਤ ਕਰ ਸਕਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਰਥਰੀ ਯੋਗੀ ਨੂੰ ਸਮਝਾ ਰਹੇ ਹਨ, ਬਾਬਾ ਜੁਗਤਾ ਜੀਉ ਜੁਗ ਹੈ ਜੁਗ ਜੋਗੀ, ਪਰਮ ਤੰਤ ਮੈਂ ਜੋਗੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਰਹਾਉ, ਸਤਿਗੁਰੂ ਉਸ ਭਰਥਰੀ ਯੋਗੀ ਨੂੰ ਬਾਬਾ ਸ਼ਬਦ ਦੁਆਰਾ ਸੰਬੋਧਨ ਕਰਦੇ ਨੇ, ਕਿਉਂਕਿ ਲੰਬੀ ਉਮਰ ਵਾਲਾ ਸੀ। ਬਾਬਾ, ਹੇ ਬਾਬਾ ਭਰਥਰੀ ਯੋਗੀ, ਅਸੀਂ ਵੀ ਯੋਗੀ ਹਾਂ, ਕਿਉਂ, ਤੁਸੀਂ ਕਿਵੇਂ ਯੋਗੀ ਹੋ? ਸਤਿਗੁਰੂ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜੁਗ ਹੈ ਜੁਗ ਜੁਗਤਾ, ਇਹ 90 ਕਰਕੇ ਪੰਕਤੀ ਦਾ ਅਰਥ ਲੱਗ ਰਿਹਾ ਹੈ ਵੀ ਬਾਬਾ, ਹੇ ਬਾਬਾ ਭਰਥਰੀ ਯੋਗੀ, ਜੋ ਪਰਮਾਤਮਾ ਜੁਗਾਂ ਜੁਗਾਂ ਦੇ ਵਿੱਚ ਜੁਗਤਾ ਜੁੜਿਆ ਹੋਇਆ ਹੈ, ਉਹ ਹੈ ਪਰਮ ਤੰਤ, ਪਰਮ ਤੱਤ ਸਰੂਪ, ਅਸੀਂ ਉਹਦੇ ਵਿੱਚ ਜੁੜੇ ਹੋਏ ਹਾਂ। ਪਰਮ ਤੰਤ ਮੈਂ ਜੋਗੰ, ਉਸ ਪਰਮ ਤੱਤ ਜੋ ਜੁਗਾਂ ਜੁਗਾਂ ਵਿੱਚ ਜੁੜਿਆ ਹੋਇਆ, ਅਸੀਂ ਉਹਦੇ ਨਾਲ ਜੁੜੇ ਹੋਏ ਹਾਂ, ਇਸ ਲਈ ਅਸੀਂ ਵੀ ਯੋਗੀ ਹਾਂ। ਪਰ ਅਸੀਂ ਨਿਰੇ ਪੁਰੇ ਯੋਗ ਕਰਨ ਵਾਲੇ ਯੋਗੀ ਨਹੀਂ ਹਾਂ। ਸਾਡਾ ਉਸ ਵਾਹਿਗੁਰੂ ਦੇ ਨਾਲ ਸੰਬੰਧ ਜੁੜਿਆ ਹੋਇਆ, ਅਸੀਂ ਇਸ ਲਈ ਗੁਰਮੁਖ ਯੋਗੀ ਹਾਂ। ਅੰਮ੍ਰਿਤ ਨਾਮ ਨਿਰੰਜਨ ਪਾਇਆ ਤੇ ਤੁਸੀਂ ਕਹਿੰਦੇ ਯੋਗ ਧਾਰਨ ਕਰੋ, ਪਰ ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਪ੍ਰਾਪਤ ਕੀਤਾ ਹੋਇਆ। ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ ਪਰਮੇਸ਼ਰ। ਅਸਾਂ ਉਸ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਪ੍ਰਾਪਤ ਕੀਤਾ ਹੈ। ਗਿਆਨ ਕਾਇਆ ਰਸ ਭੋਗਣ, ਕਾਇਆ ਦਾ ਅਰਥ ਹੈ ਦੇਹ, ਤੇ ਦੇਹ ਦੇ ਅੰਦਰ ਹੀ ਸਾਡੀ ਬੁੱਧੀ ਹੈ। ਹਜ਼ੂਰ ਕਹਿੰਦੇ ਨੇ ਅਸੀਂ ਆਪਣੀ ਕਾਇਆ ਦੇਹ ਵਿੱਚ ਗਿਆਨ ਦਾ ਰਸ ਭੋਗਦੇ ਹਾਂ। ਇੱਕ ਗਿਆਨ ਯੋਗ ਵੀ ਹੈ ਜੋ ਭਗਤ ਯੋਗ ਦੇ ਨਾਲ ਹੀ ਸੰਬੰਧਿਤ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਭਰਤਰੀ ਯੋਗੀ ਤੂੰ ਤੇ ਹੱਠ ਯੋਗ ਦਾ ਧਾਰਨੀ ਹੈ, ਪਰ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਗੁਰਮੁਖ ਯੋਗੀ ਹਾਂ। ਅਸੀਂ ਆਪਣੀ ਕਾਇਆ ਦੇਹ ਵਿੱਚ ਆਪਣੀ ਆਤਮਾ ਵਿੱਚ ਗਿਆਨ ਦਾ ਰਸ ਭੋਗ ਰਹੇ ਹਾਂ। ਇਹ ਐਸਾ ਪਵਿੱਤਰ ਭਗਤ ਯੋਗ ਦਾ, ਗਿਆਨ ਯੋਗ ਦਾ ਉਪਦੇਸ਼ ਸਤਿਗੁਰੂ ਨੇ ਭਰਤਰੀ ਯੋਗੀ ਨੂੰ ਬਖਸ਼ਿਸ਼ ਕੀਤਾ ਹੈ। ਇਹ ਭਰਤਰੀ ਕਹਿਣ ਲੱਗਾ ਸੀ, ਯੋਗੀ ਲੋਕ ਕੰਨਾਂ ਵਿੱਚ ਮੁੰਦਰਾ ਵੀ ਪਾਉਂਦੇ ਹਾਂ, ਕੋਈ ਇੱਕ ਪਾ ਲੈਂਦਾ, ਕੋਈ ਦੋ ਪਾ ਲੈਂਦੇ ਨੇ, ਅਤੇ ਕੋਈ ਯੋਗੀ ਗੋਦੜੀ ਵੀ ਪਹਿਨਦੇ ਨੇ। ਅਤੇ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਵਿੱਚ ਜਿਹੜੇ ਗਿਆਨ ਯੋਗ ਦੇ, ਭਗਤ ਯੋਗ ਦੇ ਚਿੰਨ੍ਹ ਨੇ, ਉਹਨਾਂ ਦਾ ਅੱਗੇ ਪ੍ਰਗਟਾਵਾ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ, ਖਿੰਥਾ ਖਿਮਾ ਹਟਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਸੀਂ ਤਾਂ ਬਾਹਰਲੇ ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾ ਪਾਉਂਦੇ ਹੋ ਤੇ ਯੋਗੀ ਸਦਵਾਉਂਦੇ ਹੋ, ਪਰ ਅਸਾਂ ਗੁਰ ਕਾ ਸ਼ਬਦ, ਜੋ ਗੁਰੂ ਦਾ ਸ਼ਬਦ ਹੈ, ਆਹ ਜੋ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ, ਮਨੈ ਮੈਂ ਮੁੰਦਰਾ, ਇਹ ਮੁੰਦਰਾ ਅਸੀਂ ਮਨ ਦੇ ਵਿੱਚ ਪਾਈ ਹੋਈ ਹੈ। ਮਨ ਯੋਗੀ ਹੈ, ਮਨ ਦੇ ਸੰਕਲਪ ਵਿਕਲਪ ਕੰਨਾਂ ਨੂੰ ਵਿਵੇਕ ਦੀ ਵਿਚਾਰ ਦੀ ਛੁਰੀ ਦੇ ਨਾਲ ਪਾੜ ਕੇ ਇਹਦੇ ਵਿੱਚ ਗੁਰੂ ਕੇ ਸ਼ਬਦ ਨੂੰ ਵਸਾਉਣਾ, ਇਹ ਅਸੀਂ ਮੁੰਦਰਾ ਪਾਈ ਹੈ। ਖਿੰਥਾ ਖਿਮਾ ਹੰਡਾਵੋ, ਤੇ ਜਿਹੜੀ ਖਿਮਾ ਗੁਣ ਹੈ, ਜੇ ਕੋਈ ਸਾਨੂੰ ਗਾਲ ਕੱਢ ਦੇਵੇ, ਸਾਡਾ ਨਿਰਾਦਰ ਕਰ ਦੇਵੇ, ਤੇ ਉਹਨੂੰ ਮੁਆਫ ਕਰਨਾ, ਇਹਨੂੰ ਖਿਮਾ ਕਹਿੰਦੇ ਨੇ। ਇਹ ਸ਼ਬਦ ਬਹੁਤ ਵਾਰੀ ਗੁਰਬਾਣੀ ਵਿੱਚ ਆਇਆ, ਪਰ ਕੁਝ ਲੋਕ ਖਿਮਾ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ। ਜੇ ਕੋਈ ਆਦਮੀ ਕਿਸੇ ਨੂੰ ਗਾਲ ਕੱਢ ਦੇਵੇ, ਕਿਸੇ ਨੂੰ ਬੁਰਾ ਭਲਾ ਬੋਲ ਦੇਵੇ, ਤੇ ਆਦਮੀ ਕਈ ਵਾਰੀ ਤਕੜੇ ਤੋਂ ਡਰਦਾ, ਜਵਾਬ ਨਹੀਂ ਦੇ ਸਕਦਾ, ਫਿਰ ਉਹ ਕਹਿੰਦਾ ਮੈਂ ਤੇ ਉਹਨੂੰ ਖਿਮਾ ਕਰ ਦਿੱਤਾ। ਨਹੀਂ, ਖਿਮਾ ਗੁਣ ਉਸ ਨੂੰ ਕਹਿੰਦੇ ਨੇ ਵੀ ਸਾਡੇ ਕੋਲ ਜਵਾਬ ਵੀ ਹੋਵੇ, ਬਦਲਾ ਲੈਣ ਦੀ ਸਮਰੱਥਾ ਵੀ ਹੋਵੇ, ਤੇ ਫਿਰ ਵੀ ਆਪਾਂ ਇਹ ਸਮਝ ਕੇ ਵੀ ਚਲੋ ਇਹਦੇ ਕੋਲੋਂ ਗਲਤੀ ਹੋ ਗਈ, ਤੇ ਹੁਣ ਇਹਨੂੰ ਗਲਤੀ ਦਾ ਅਹਿਸਾਸ ਹੋ ਗਿਆ, ਇਹਨੂੰ ਹੁਣ ਮਾਫ ਕਰ ਦਿਓ। ਇਸ ਗੁਣ ਦਾ ਨਾਮ ਖਿਮਾ ਹੁੰਦਾ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਗੁਣ ਹੈ, ਨਹੀਂ ਤੇ ਉਹ ਸਿਆਣਿਆਂ ਨੇ ਆਖਿਆ ਹੈ, ਬੁਰੇ ਨਾਲ ਸਭ ਕਰਨ ਬੁਰਾਈ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਬੁਰਿਆਂ ਨਾਲ ਵੀ ਅੱਛਾ ਸਲੂਕ ਕਰਨ ਦਾ ਇਹ ਉਪਦੇਸ਼ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਖਿੰਥਾ ਖਿਮਾ ਹੰਡਾਵੋ, ਜਿਹੜਾ ਖਿਮਾ ਗੁਣ ਹੈ, ਜਿਵੇਂ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਲੋਕਾਂ ਨੇ ਪੱਥਰ ਵੀ ਮਾਰੇ, ਉਹਨਾਂ ਨੂੰ ਪਾਣੀ ਵਿੱਚ ਵੀ ਸੁੱਟਿਆ, ਉਹਨਾਂ 'ਤੇ ਪੱਥਰ ਵੀ ਰੋੜੇ ਗਏ, ਵਲੀ ਕੰਧਾਰੀ ਨੇ ਜਿਵੇਂ ਕੀਤਾ, ਪਰ ਗੁਰੂ ਮਹਾਰਾਜ ਨੇ ਸਭ ਨੂੰ ਮਾਫ਼ ਕੀਤਾ। ਇਹ ਖਿਮਾ ਗੁਣ ਹੈ। ਹੁਣ ਕੋਈ ਸਾਨੂੰ ਮਾੜਾ ਜਿਹਾ ਕੋਈ ਇੱਕ ਸ਼ਬਦ ਕੌੜਾ ਵੀ ਬੋਲ ਦੇਵੇ, ਸਾਨੂੰ ਬਰਦਾਸ਼ਤ ਕਰਨਾ ਔਖਾ ਹੈ। ਉਹ ਜਿਵੇਂ ਅੱਖ ਵਿੱਚ ਕਣ ਪਿਆ ਹੁੰਦਾ, ਸਾਡੇ ਦਿਲ ਵਿੱਚ, ਸਾਡੇ ਮਨ ਦੇ ਵਿੱਚ ਰੜਕੀ ਜਾਂਦਾ ਵੀ ਫਲਾਨੇ ਨੇ ਆਹ ਗੱਲ ਕਿਉਂ ਕਹਿ ਦਿੱਤੀ, ਪਰ ਉਹਨੂੰ ਖਿਮਾ ਕਰਨਾ, ਚੱਲ ਜੋ ਕਹਿ ਦਿੱਤਾ ਤਾਂ ਕੀ ਹੋ ਗਿਆ, ਉਹਨੂੰ ਨਜ਼ਰਅੰਦਾਜ਼ ਕਰ ਦਿਓ। ਇਹ ਖਿਮਾ ਗੁਣ ਹੁੰਦਾ। ਲਓ ਹਜ਼ੂਰ ਕਹਿੰਦੇ ਨੇ ਖਿਮਾ ਗੁਣ ਦੀ ਸਿੱਖੀ ਵਿੱਚ ਬੜੀ ਵੱਡੀ ਮਹਾਨਤਾ ਹੈ, ਖਿੰਥਾ ਖਿਮਾ ਹੰਡਾਵੋ। ਅਸੀਂ ਇਹ ਖਿਮਾ ਗੁਣ ਦੀ ਖਿੰਥਾ ਗੋਦੜੀ, ਕਿਉਂਕਿ ਇਹ ਅੰਦਰਲੀ ਰਹਿਤ ਹੈ ਗੁਰਮੁਖ ਯੋਗੀ ਦੀ, ਇਹ ਭਗਤੀ ਦੇ ਗੁਣ ਨੇ, ਗੁਰੂ ਕੇ ਸ਼ਬਦ ਨੂੰ ਮੁੰਦਰਾ ਬਣਾਇਆ ਹੈ, ਤੇ ਖਿਮਾ ਦੇ ਗੁਣ ਨੂੰ ਅਸੀਂ ਖਿੰਥਾ ਗੋਦੜੀ ਬਣਾ ਕੇ ਹੰਡਾ ਰਹੇ ਹਾਂ।
ਜੋ ਕਿਚ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਕੁਛ ਵਾਹਿਗੁਰੂ ਕਰਦਾ ਹੈ ਉਹਨੂੰ ਅਸੀਂ ਭਲਾ ਕਰਕੇ ਮੰਨਦੇ ਹਾਂ। ਭਾਵ ਜਿੱਥੇ ਅਸੀਂ ਗੁਰੂ ਕੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਹੈ, ਖਿਮਾ ਨੂੰ ਧਾਰਨ ਕਰਨਾ ਹੈ, ਉੱਥੇ ਵਾਹਿਗੁਰੂ ਦੀ ਰਜ਼ਾ ਨੂੰ ਵੀ ਮੰਨਣਾ ਹੈ। ਇਹ ਵੀ ਇੱਕ ਵੱਡਾ ਗੁਣ ਹੈ ਭਗਤੀ ਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਭਾਣਾ ਮੰਨਣਾ ਕੋਈ ਸੌਖਾ ਕੰਮ ਨਹੀਂ ਹੈ। ਬਿਖਮ ਤੇਰਾ ਪਾਵਨ, ਤੇ ਨਾਲ ਸਤਿਗੁਰੂ ਨੇ ਇਹ ਵੀ ਆਖਿਆ, ਗੁਰਮੁਖ ਤੇਰਾ ਭਾਣਾ ਪਾਵੈ। ਗੁਰਮੁਖਾਂ ਨੂੰ ਤੇਰਾ ਭਾਣਾ ਚੰਗਾ ਲੱਗਦਾ, ਮਨਮੁਖ ਭਾਣਾ ਨਹੀਂ ਮੰਨ ਸਕਦੇ, ਕਿਉਂਕਿ ਭਾਣੇ ਦੇ ਵਿੱਚ ਦੁੱਖ ਵੀ ਆਉਂਦਾ ਤੇ ਸੁੱਖ ਵੀ ਆਉਂਦਾ। ਭਾਣੇ ਵਿੱਚ ਸਾਨੂੰ ਮੁਸੀਬਤ ਵੀ ਆਉਂਦੀ ਹੈ, ਭਾਣੇ ਵਿੱਚ ਸਾਨੂੰ ਸੁੱਖ ਸੰਪਦਾ ਵੀ ਮਿਲਦੀ ਹੈ। ਹਰ ਅਵਸਥਾ ਵਿੱਚ ਇੱਕ ਸਮਾਨ ਰਹਿਣਾ ਇਹ ਬਹੁਤ ਔਖੀ ਗੱਲ ਹੈ। ਜਿਹਦੇ ਉੱਤੇ ਮਾਲਕ ਦੀ ਕਿਰਪਾ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ, ਉਹ ਰਹਿ ਸਕਦਾ। ਹਜ਼ੂਰ ਕਹਿੰਦੇ ਨੇ, ਜੋ ਕੁਛ ਕਰੇ ਭਲਾ ਕਰ ਮਾਨੋ, ਜੋ ਕੁਛ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨਦੇ ਹਾਂ, ਉਸ ਰੱਬ ਦੀ ਰਜ਼ਾ ਦੇ ਵਿੱਚ ਅਸੀਂ ਰਾਜੀ ਹੋ ਕੇ ਚੱਲਦੇ ਹਾਂ। ਸਹਿਜ ਯੋਗ ਨਿਧ ਪਾਵੋ, ਇਸ ਢੰਗ ਦੇ ਨਾਲ ਇਹ ਗਿਆਨ ਯੋਗ ਦੀ ਨਿਧੀ, ਇਹ ਗਿਆਨ ਯੋਗ ਦਾ ਖਜ਼ਾਨਾ ਅਸੀਂ ਪ੍ਰਾਪਤ ਕੀਤਾ ਹੈ।
ਬਾਬਾ ਜੁਗਤਾ ਜਿਉ ਜੁਗੈ ਜੁਗ ਜੋਗੀ, ਪਰਮ ਤੰਤ ਮੈਂ ਜੋਗੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਰਤਰੀ ਜੋਗੀ ਨੂੰ ਬਾਬਾ ਸ਼ਬਦ ਦੁਆਰਾ ਸੰਬੋਧਨ ਕਰ ਰਹੇ ਨੇ। ਹੇ ਬਾਬਾ ਭਰਤਰੀ ਜੋਗੀ, ਉਹ ਪਰਮ ਤੰਤ ਪਰਮ ਤਤ ਸਰੂਪ ਵਾਹਿਗੁਰੂ ਜੁਗਾਂ ਜੁਗਾਂ ਦੇ ਵਿੱਚ ਜੁਗਤਾ ਜੁੜਿਆ ਹੋਇਆ ਹੈ, ਤੇ ਅਸੀਂ ਵੀ ਜੋਗੰ ਉਹਦੇ ਵਿੱਚ ਜੁੜੇ ਹੋਏ ਜੋਗੀ ਹਾਂ। ਭਾਵ ਸਾਡੀ ਸੁਰਤ ਹਰ ਵੇਲੇ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ। ਅਸੀਂ ਕੇਵਲ ਦਸਵੇਂ ਦੁਆਰ ਦੇ ਵਿੱਚ ਹੀ ਸਮਾਧੀ ਲਾ ਕੇ ਨਹੀਂ ਬਹਿੰਦੇ, ਨਾ ਹੀ ਅਸੀਂ ਸੁਖਮਨਾ ਦੇ ਵਿੱਚ ਪ੍ਰਾਣ ਟਿਕਾ ਕੇ ਉੱਥੇ ਰਹਿਣਾ ਹੀ ਪਸੰਦ ਕਰਦੇ ਹਾਂ। ਸਾਡੀ ਸੁਰਤ ਤਾਂ ਉਸ ਮਾਲਕ ਦੇ ਨਾਲ ਜੁੜੀ ਰਹਿੰਦੀ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਕਿਉਂ? ਅਸੀਂ ਉਸ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ ਪ੍ਰਾਪਤ ਕੀਤਾ ਹੈ, ਤੇ ਗਿਆਨ ਕਾਇਆ ਰਸ ਭੋਗੋਂ, ਉਸ ਨਾਮ ਦਾ ਸਦਕਾ ਅਸੀਂ ਇਸ ਕਾਇਆ ਦੇਹ ਦੇ ਅੰਦਰ ਅਥਵਾ ਆਪਣੀ ਆਤਮਾ ਦੇ ਵਿੱਚ ਗਿਆਨ ਦੇ ਰਸ ਨੂੰ ਭੋਗ ਰਹੇ ਹਾਂ।
ਸ਼ਿਵ ਨਗਰੀ ਮਹਿ ਆਸਣ ਵੈਸੋ, ਕਲਪ ਤਿਆਗੀ ਬਾਦੰ।
ਰਹਾਉ ਬਿਸਰਾਮ ਦੇ ਕੇ ਭਰਤਰੀ ਯੋਗੀ ਕਹਿੰਦਾ ਵੀ, ਅਸੀਂ ਜਿਹੜੇ ਯੋਗੀ ਲੋਕ ਹਾਂ, ਅਸੀਂ ਕੈਲਾਸ਼ ਪਰਬਤ ਨੂੰ ਸ਼ਿਵਜੀ ਦੀ ਨਗਰੀ ਮੰਨਿਆ ਵੀ, ਕਹਿੰਦੇ ਸ਼ਿਵਜੀ ਉੱਥੇ ਰਹਿੰਦੇ, ਅਸੀਂ ਉੱਥੇ ਰਹਿਣਾ ਪਸੰਦ ਕਰਦੇ ਹਾਂ। ਜਿਹੜੇ ਬੜੇ ਬੜੇ ਯੋਗੀ ਉਹ ਪਹਾੜਾਂ ਵਿੱਚ ਹੀ ਗੁਫਾਵਾਂ ਵਿੱਚ ਹੀ ਰਹਿੰਦੇ ਸਨ, ਪਰ ਸਤਿਗੁਰੂ ਕੀ ਕਹਿੰਦੇ ਨੇ, ਸ਼ਿਵ ਨਗਰੀ ਮੈਂ ਆਸਣ ਵਸੋਂ। ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਅਕਾਲ ਪੁਰਖ ਵਾਹਿਗੁਰੂ, ਤੇ ਉਹਦੀ ਨਗਰੀ ਕੀ ਹੈ? ਸਾਧ ਸੰਗਤ। ਅਸੀਂ ਹੋਰ ਬਾਹਰ ਪਹਾੜਾਂ ਦੀ ਗੁਫਾ ਦੇ ਵਿੱਚ ਜਾ ਕੇ ਬਹਿਣਾ ਪਸੰਦ ਨਹੀਂ ਕਰਦੇ। ਸ਼ਿਵ ਨਗਰੀ ਮੈਂ ਆਸਣ ਬੈਸੋ, ਆਹ ਜੋ ਸ਼ਿਵ ਨਗਰੀ ਗੁਰੂ ਕੀ ਸੰਗਤ ਹੈ, ਜਿੱਥੇ ਤੁਸੀਂ ਬੈਠੇ ਹੋ, ਇਹੀ ਇੱਕ ਸ਼ਿਵ ਨਗਰੀ ਹੈ, ਇਹੀ ਕੈਲਾਸ਼ ਪਰਬਤ ਹੈ, ਇਹੀ ਇੱਕ ਗੁਫਾ ਹੈ, ਅਸੀਂ ਇਹਦੇ ਵਿੱਚ ਆਸਣ ਲਾ ਕੇ ਬਹਿੰਦੇ ਹਾਂ। ਚੌਂਕੜੀ ਮਾਰ ਕੇ ਆਪਣੀ ਸੁਰਤ ਨੂੰ ਗੁਰੂ ਚਰਨਾਂ ਨਾਲ, ਗੁਰੂ ਸ਼ਬਦ ਨਾਲ ਜੋੜਦੇ ਹਾਂ, ਇਹ ਸ਼ਿਵ ਨਗਰੀ ਦਾ ਆਸਣ ਹੈ। ਕਲਪ ਤਿਆਗੀ ਬਾਦੰਗ, ਹਜ਼ੂਰ ਕਹਿੰਦੇ ਨੇ, ਜਿਹੜੀ ਐਵੇਂ ਕਲਪਨਾ ਕਰਨੀ ਸੀ ਤੇ ਕਿਸੇ ਨਾਲ ਬਾਤ ਝਗੜਾ ਕਰਨਾ ਸੀ, ਤਿਆਗੀ, ਅਸੀਂ ਇਸ ਨੂੰ ਤਿਆਗ ਦਿੱਤਾ ਹੈ।
ਸਿੰਘੀ ਸ਼ਬਦ ਸਦਾ ਧੁਨ ਸੋਹੈ, ਐਨਸ ਪੂਰੈ ਨਾਦੰ।
ਮੇਰੇ ਭਰਤਰੀ ਜੋਗੀ ਕਹਿੰਦਾ, ਅਸੀਂ ਸਿੰਘੀ ਵਜਾਉਂਦੇ ਹਾਂ। ਸਿੰਘੀ ਇੱਕ ਹਰਨ ਦੇ ਸਿੰਘ ਦੀ ਇੱਕ ਪੀਪਣੀ ਜੀ ਇਹਨਾਂ ਦੀ ਬਣਾਈ ਹੁੰਦੀ ਸੀ ਯੋਗੀਆਂ ਦੀ, ਤੇ ਜਦੋਂ ਇਹ ਭੰਡਾਰਾ ਵਰਤਾਉਂਦੇ ਸੀ ਉਸ ਵੇਲੇ ਸਿੰਘੀ ਵਜਾਉਂਦੇ ਸੀ, ਤੇ ਜਾਂ ਕਈ ਵਾਰੀ ਇਹ ਸੰਖ ਵੀ ਪੂਰਦੇ ਸਨ। ਉਹ ਸੰਖ ਦੀ ਧੁਨ ਨੂੰ ਨਾਦ ਸ਼ਬਦ ਨਾਲ ਸੰਬੋਧਨ ਕੀਤਾ, ਪਰ ਹਜ਼ੂਰ ਕਹਿੰਦੇ ਨੇ, ਸਿੰਘੀ ਸ਼ਬਦ ਸਦਾ ਧੁਨ ਸੋ ਹੈ। ਇਹ ਭਰਤਰੀ ਜੋਗੀ, ਜਿਹੜੀ ਗੁਰੂ ਸ਼ਬਦ ਦੀ ਧੁਨੀ ਹਮੇਸ਼ਾ ਲਈ ਸਤਸੰਗਤ ਵਿੱਚ ਗੂੰਜ ਰਹੀ ਹੈ, ਕਿਉਂਕਿ ਗੁਰੂ ਦੀ ਸੰਗਤ ਵਿੱਚ ਕੀਰਤਨ ਹੁੰਦਾ ਹੈ, ਬਾਣੀ ਨੂੰ ਗਾਵਿਆ ਜਾਂਦਾ ਹੈ, ਇਹ ਜਿਹੜੀ ਸ਼ਬਦ ਦੀ ਧੁਨੀ ਹਮੇਸ਼ਾ ਸੰਗਤ ਵਿੱਚ ਸੁਭਾਏ ਮਾਨ ਹੋ ਰਹੀ ਹੈ, ਇਹੀ ਸਾਡੀ ਸਿੰਘੀ ਹੈ। ਅਹਿਨਸ ਪੂਰਾ ਨਾਦੰ, ਤੁਸੀਂ ਯੋਗੀ ਲੋਕ ਤੁਸੀਂ ਨਾਦ ਪੂਰਦੇ ਹੋ। ਸੰਖ ਵਜਾਉਣ ਨੂੰ ਨਾਦ ਪੂਰਨਾ ਕਹਿੰਦੇ ਨੇ। ਯੋਗੀ ਜਦੋਂ ਭੰਡਾਰਾ ਵਰਤਦਾ ਸੀ ਨਾਲ ਸੰਖ ਵੀ ਵਜਾਉਂਦੇ ਸਨ, ਪਰ ਹਜ਼ੂਰ ਕਹਿੰਦੇ ਅਹਿਨਸ ਪੂਰਾ ਨਾਦੰਗ ਹੈ ਵਾਹਿਗੁਰੂ ਜੀ, ਅਸੀਂ ਦਿਨ ਰਾਤ ਵੀ ਤੁਹਾਡੇ ਨਾਦ ਦਾ ਅਰਥ ਹੈ ਵੀ ਜਸ ਦਾ ਸੰਖ ਪੂਰਦੇ ਹਾਂ। ਜਿਹੜਾ ਦਿਨ ਰਾਤ ਤੁਹਾਡੇ ਸ਼ਬਦ ਦਾ ਉਚਾਰਨ ਕਰਨਾ ਹੈ, ਨਾਦ ਸ਼ਬਦ ਨੂੰ ਵੀ ਕਹਿੰਦੇ ਨੇ ਨਾ, ਜਿਹੜਾ ਗੁਰੂ ਸ਼ਬਦ ਦਾ ਉੱਚੀ ਧੁਨੀ ਵਿੱਚ ਉਚਾਰਨ ਕਰਨਾ ਹੈ, ਇਹ ਅਸੀਂ ਸੰਖ ਪੂਰਦੇ ਹਾਂ।
ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ।
ਜਾਂ ਇਹਦਾ ਦੂਜਾ ਅਰਥ ਥੋੜਾ ਜਿਹਾ ਅੰਤਰ ਨਾਲ ਇਉਂ ਵੀ ਮਹਾਂਪੁਰ ਕਰਦੇ ਹਨ, ਸਿੰਘੀ ਸ਼ਬਦ ਸਦਾ ਧੁਨ ਸੁ ਹੈ। ਜਿਹੜੀ ਸੁਰਤ ਵਿੱਚ ਗੁਰੂ ਕੇ ਸ਼ਬਦ ਦੀ ਧੁਨੀ ਗੂੰਜ ਰਹੀ ਹੈ, ਇਹ ਤੇ ਸਾਡੀ ਸਿੰਘੀ ਸੋਭ ਰਹੀ ਹੈ, ਤੇ ਜਿਹੜਾ ਉੱਚੀ ਧੁਨੀ ਵਿੱਚ ਸ਼ਬਦ ਕੀਰਤਨ ਕਰਨਾ, ਇਹ ਅਸੀਂ ਸੰਖ ਪੂਰਦੇ ਹਾਂ। ਕਿਉਂਕਿ ਸਿੰਘੀ ਦੀ ਆਵਾਜ਼ ਛੋਟੀ ਹੁੰਦੀ ਹੈ ਨਾ, ਜਿਹੜਾ ਸੁਰਤ ਵਿੱਚ ਸ਼ਬਦ ਦੀ ਧੁਨ ਪੈਦਾ ਹੋਣੀ, ਇਹ ਸਿੰਘੀ ਵੱਜ ਰਹੀ ਹੈ, ਤੇ ਉੱਚੀ ਧੁਨੀ ਵਿੱਚ ਕੀਰਤਨ ਕਰਨਾ, ਇਹ ਅਸੀਂ ਨਾਦ ਪੂਰ ਰਹੇ ਹਾਂ। ਪਤ ਵਿਚਾਰ ਗਿਆਨ ਮਤ ਡੰਡਾ। ਲੋ ਹਜ਼ੂਰ ਕਹਿੰਦੇ ਨੇ, ਭਰਥੀ ਯੋਗੀ ਕਹਿੰਦੇ, ਅਸੀਂ ਯੋਗੀ ਲੋਕ ਇੱਕ ਪਾਤਰ ਵੀ ਰੱਖਦੇ ਹਾਂ, ਭਿਖਿਆ ਪਾਤਰ, ਤੇ ਇੱਕ ਡੰਡਾ ਵੀ ਪਕੜਦੇ ਹਾਂ, ਤੇ ਸੁਆਹ ਵੀ ਅਸੀਂ ਮਲਦੇ ਹਾਂ। ਪਰ ਸਤਿਗੁਰੂ ਕਹਿੰਦੇ ਨੇ, ਸਾਡੇ ਇਸ ਗਿਆਨ ਯੋਗ ਦੇ, ਭਗਤ ਯੋਗ ਦੇ ਵਿੱਚ ਇਸ ਬਾਹਰਲੇ ਚਿੰਨ੍ਹਾਂ ਦੀ ਥਾਂ ਤੇ ਆ ਦੇਵੀ ਗੁਣ ਨੇ। ਪਤ ਵਿਚਾਰ, ਜਿਹੜੀ ਗੁਰੂ ਸ਼ਬਦ ਦੀ ਵਿਚਾਰ ਹੈ, ਇਹ ਅਸੀਂ ਪਤ ਦਾ ਅਰਥ ਹੈ ਵੀ ਪਾਤਰ ਪਕੜਿਆ ਹੋਇਆ, ਇਹ ਸਾਡਾ ਭਿਖਿਆ ਪਾਤਰ ਹੈ। ਜਿਹੜੀ ਸ਼ੁੱਧ ਵਿਚਾਰ ਹੈ ਜਾਂ ਗੁਰਮਤ ਦੀ ਵਿਚਾਰ ਹੈ, ਇਹ ਭਿਖਿਆ ਪਾਤਰ ਹੈ। ਤੇ ਗਿਆਨ ਮਤ ਡੰਡਾ, ਜਿਹੜਾ ਮਤੀ ਵਿੱਚ ਗਿਆਨ ਧਾਰਨ ਕੀਤਾ ਹੈ, ਇਹ ਅਸੀਂ ਡੰਡਾ ਪਕੜਿਆ ਹੋਇਆ, ਗਿਆਨ ਦਾ ਡੰਡਾ ਪਕੜਿਆ ਹੋਇਆ। ਤੇ ਵਰਤਮਾਨ ਵਿਭੂਤੰ, ਤੇ ਵਰਤਮਾਨ ਦਾ ਅਰਥ ਹੈ ਵੀ ਜਿਹੜੇ ਸਾਰੇ ਸੰਸਾਰ ਨੂੰ ਵਰਤਮਾਨ ਵੀ ਵਰਤਣ ਵਾਲਾ, ਚਲਾਏਮਾਨ ਸਮਝਣਾ, ਭਾਵ ਸਾਰੇ ਸੰਸਾਰ ਨੂੰ ਨਾਸਵੰਤ ਜਾਣਨਾ, ਵਿਭੂਤੰ, ਇਹ ਅਸੀਂ ਸਵਾਹ ਮਲੀ ਹੋਈ ਹੈ। ਸਵਾਹ ਦਾ ਮਤਲਬ ਵੀ ਇਹ ਹੁੰਦਾ ਹੈ ਵੀ ਅਸੀਂ ਸਰੀਰ ਨੂੰ ਨਾਸ਼ਵੰਤ ਮੰਨਿਆ ਹੋਇਆ, ਇਸੇ ਲਈ ਸਾਧੂ ਲੋਕ ਸਵਾਹ ਮਲਦੇ ਸਨ ਵੀ ਇਹ ਸਰੀਰ ਵੀ ਮਿੱਟੀ ਗਈ ਹੈ, ਇਹ ਵੀ ਸਵਾਹ ਹੀ ਹੈ। ਪਰ ਹਜ਼ੂਰ ਕਹਿੰਦੇ ਨੇ, ਵਰਤਮਾਨ ਜਿਹੜਾ ਆਪਣੇ ਸਰੀਰ ਨੂੰ, ਵਰਤਮਾਨ ਦਾ ਅਰਥ ਹੈ ਵੀ ਵਰਤਣ ਵਾਲਾ, ਵੀ ਇਹ ਵਰਤ ਰਿਹਾ ਹੈ, ਨਾਸ ਹੋ ਰਿਹਾ ਹੈ, ਕਾਲ ਵੱਲ ਨੂੰ ਵੱਧ ਰਿਹਾ, ਇਸ ਤਰ੍ਹਾਂ ਜਾਣਨਾ, ਇਹ ਅਸੀਂ ਸਵਾਹ ਮਲੀ ਹੈ। ਕੁਛ ਵਿਦਵਾਨਾਂ ਨੇ ਵਰਤਮਾਨ ਦਾ ਅਰਥ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਰਤਮਾਨ ਸਮਝਣਾ, ਸਰਵ ਵਿਆਪਕ ਸਮਝਣਾ, ਵਰਤਮਾਨ ਦਾ ਅਰਥ ਸਰਵ ਵਿਆਪਕ ਵੀ ਕੀਤਾ, ਵੀ ਸਰਵ ਵਿਆਪਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ, ਇਹ ਅਸੀਂ ਵਿਭੂਤੰ ਸਵਾਹ ਮਲੀ ਹੋਈ ਹੈ।
ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰ।
ਲੋ, ਇਹ ਯੋਗੀ ਕਹਿੰਦੇ, ਸਾਡੀ ਆਪਣੀ ਯੋਗੀਆਂ ਦੀ ਇੱਕ ਮਰਿਆਦਾ ਵੀ ਹੈ। ਤਾਂ ਸਤਿਗੁਰੂ ਕਹਿੰਦੇ ਨੇ, ਹਰ ਕੀਰਤ ਰਹਿ ਰਾਸ ਹਮਾਰੀ, ਜਿਹੜੀ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਕੀਰਤ ਅਰਥ ਹੈ ਸਿਫਤ ਸਲਾਹ ਕਰਨੀ, ਹਰ ਵੇਲੇ ਵਾਹਿਗੁਰੂ ਦੀ ਵਡਿਆਈ ਕਰਨੀ, ਕੀਰਤਨ ਭਗਤੀ ਨਾਲ ਜੁੜੇ ਰਹਿਣਾ, ਇਹ ਸਾਡੀ ਰਹਿ ਰਾਸ ਹੈ। ਜਿਵੇਂ ਰਹਿ ਰਾਸ ਇੱਕ ਸਾਡੀ ਬਾਣੀ ਵੀ ਹੈ, ਜਿਸ ਨੂੰ ਸ਼ਾਮ ਦੇ ਵਕਤ ਪੜ੍ਹਿਆ ਜਾਂਦਾ ਹੈ ਗੁਰੂ ਘਰ ਦੇ ਵਿੱਚ। ਹਰ ਕੀਰਤ ਰਹਿ ਰਾਸ ਹਮਾਰੀ, ਵਾਹਿਗੁਰੂ ਦੀ ਕੀਰਤਨ ਭਗਤੀ ਹੀ ਸਾਡੀ ਰਹਿ ਰਾਸ ਹੈ, ਭਾਵ ਜਿਹੜੀ ਸਾਡੀ ਸ਼ਾਮ ਦੀ ਬਾਣੀ ਰਹਿ ਰਾਸ ਸਾਹਿਬ ਹੈ, ਉਹਦੇ ਵਿੱਚ ਵਾਹਿਗੁਰੂ ਦਾ ਜਸ ਕੀਤਾ ਜਾਂਦਾ ਹੈ। ਸਾਡੀ ਇਹੀ ਯੋਗ ਪੰਥ ਦੀ ਰਹਿਤ ਮਰਿਆਦਾ ਹੈ। ਗੁਰਮੁਖ ਪੰਥ ਅਤੀਤੰ, ਤੇ ਜਿਹੜਾ ਗੁਰਮੁਖ, ਗੁਰਮੁਖਾਂ ਦਾ ਪੰਥ ਹੈ, ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਬਖਸ਼ਿਆ ਹੋਇਆ ਸਿੱਖੀ ਦਾ ਪੰਥ ਹੈ, ਇਹਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਮੋਹ ਮਾਇਆ ਤੋਂ ਅਤੀਤੰ, ਅਤੀਤ ਹੋ ਕੇ ਰਹਿੰਦੇ ਹਾਂ, ਕਿਉਂਕਿ ਗੁਰਸਿੱਖੀ ਦਾ ਮਾਰਗ ਦਾ ਸਿਧਾਂਤ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਬੰਦਿਆਂ ਵਿੱਚੇ ਹੋਵੇ ਮੁਕਤ। ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੀ ਜੋਤ ਜੁਗਤ ਨੂੰ ਅਪਣਾ ਕੇ, ਉਹ ਜੋਗ ਜੁਗਤ ਕੀ ਹੈ, ਗੁਰਮਤ ਜੋਗ ਦੀ ਜੁਗਤੀ ਹੈ ਸੁਰਤ ਸ਼ਬਦ, ਸੁਰਤ ਨੂੰ ਸ਼ਬਦ ਨਾਲ ਜੋੜਨਾ, ਤੇ ਜਦੋਂ ਕਿਸੇ ਦੀ ਸੁਰਤ ਸ਼ਬਦ ਨਾਲ ਜੁੜ ਜਾਵੇ, ਚਾਹੇ ਉਹ ਘਰ ਵਿੱਚ ਬੈਠਾ ਹੈ ਤੇ ਚਾਹੇ ਜੰਗਲ ਵਿੱਚ ਬੈਠਾ ਹੈ, ਉਹਦੀ ਇਕਾਂਤ ਅਵਸਥਾ, ਮਨ ਦੀ ਇਕਾਗਰਤਾ ਵਿੱਚ ਕੋਈ ਫਰਕ ਨਹੀਂ ਪਵੇਗਾ। ਇਸੇ ਲਈ ਹਜ਼ੂਰ ਕਹਿੰਦੇ, ਜੋ ਗੁਰਮੁਖਾਂ ਦਾ ਮਾਰਗ ਹੈ, ਗੁਰੂ ਨਾਨਕ ਨੇ ਸਾਨੂੰ ਮਾਰਗ ਬਖਸ਼ਿਸ਼ ਕੀਤਾ ਹੈ, ਗੁਰਸਿੱਖੀ ਦਾ ਮਾਰਗ ਹੈ, ਇਹੀ ਸਾਡਾ ਅਤੀਤ ਪੰਥ ਹੈ।
ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ।
ਸਮਿਆ ਦਾ ਪਹਿਲਾ ਅਰਥ ਹੈ ਸੰਗਿਆ, ਸਗਲੀ ਜੋਤ ਹਮਾਰੀ ਸੰਗਿਆ, ਇਹਨਾਂ ਯੋਗੀਆਂ ਦੀ ਕੁਛ ਸੰਗਿਆ ਹੁੰਦੀ ਹੈ ਵੀ ਹਾਂ ਅਸੀਂ ਗੁਰਖ ਨਾਥ ਦੇ ਚੇਲੇ ਹਾਂ, ਸਾਡਾ ਆਹ ਪੰਥ ਹੈ, ਇਹਨੂੰ ਸੰਗਿਆ ਕਹਿੰਦੇ ਨੇ। ਜਾਂ ਸਮਿਆਂ ਦਾ ਦੂਜਾ ਅਰਥ ਸੰਸਥਾ ਸੰਪਰਦਾ ਵੀ ਕੀਤਾ। ਸਗਲੀ ਜੋਤ ਹਮਾਰੀ ਸਮਿਆਂ, ਵੀ ਸਾਰਿਆਂ ਵਿੱਚ ਹੀ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਇਹ ਜਿਹੜੀ ਸਿੱਖਿਆ ਹੈ ਨਾ, ਇਹੀ ਸਾਡੀ ਸਮਿਆਂ, ਸਾਡੀ ਇਹ ਸੰਪਰਦਾ ਹੈ, ਇਹੀ ਸਾਡੀ ਸੰਗਿਆ ਹੈ। ਨਾਨਾ ਵਰਣ ਅਨੇਕ, ਜਿਹੜੇ ਦੁਨੀਆਂ ਦੇ ਅਨੇਕਾਂ ਤਰ੍ਹਾਂ ਦੇ ਵਰਣ ਨੇ ਅਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਅੱਗੇ ਧਰਮ ਨੇ, ਵੱਖੋ ਵੱਖਰੇ ਵਰਣ ਵੀ ਨੇ। ਵੈਸੇ ਚਾਰ ਵਰਣ ਮੰਨੇ ਹੋਏ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹ ਚਾਰ ਵਰਣ ਨੇ, ਫਿਰ ਇੱਕ ਇੱਕ ਵਰਣ ਤੋਂ ਅੱਗੇ ਹੋਰ ਕਈ ਵਰਣ ਬਣੇ ਹੋਏ ਨੇ। ਇਹ ਜਿਹੜੇ ਨਾਨਾ ਤਰ੍ਹਾਂ ਦੇ ਵਰਣ ਨੇ ਅਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਵੱਖੋ ਵੱਖਰੇ ਧਰਮ ਨੇ, ਇਹਨਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਇੱਕ ਜੋਤ ਨੂੰ ਵੇਖਣਾ, ਇਹ ਸਾਡੀ ਸੰਪਰਦਾ ਹੈ, ਇਹ ਸਾਡੀ ਸਮਿਆਂ ਸੰਗਿਆ ਹੈ। ਕੁਛ ਵਿਦਵਾਨਾਂ ਨੇ ਸਮਿਆਂ ਦਾ ਅਰਥ ਵੈਰਾਗਣ ਵੀ ਕੀਤਾ। ਜਿਹੜੇ ਪੁਰਾਣੇ ਸਾਧੂ ਸਨ, ਉਹ ਜਦੋਂ ਬੈਠ ਕੇ ਕੋਈ ਅਭਿਆਸ ਕਰਦੇ ਸਨ, ਲੰਬਾ ਸਮਾਂ ਬਹਿੰਦੇ ਸਨ, ਉਹ ਆਪਣੇ ਬਾਹਾਂ ਨੂੰ ਸਪੋਰਟ ਦੇਣ ਵਾਸਤੇ ਇੱਕ ਉਹ ਲੱਕੜ ਦੀ ਬਣੀ ਹੋਈ ਫੱਟੀ, ਉਹਦੇ ਥੱਲੇ ਇੱਕ ਸਪੋਰਟ ਹੁੰਦੀ ਸੀ ਅਤੇ ਉਹਨੂੰ ਅੱਗੇ ਰੱਖ ਲੈਂਦੇ ਸਨ, ਉਹਦੇ ਉੱਤੇ ਬਾਹਾਂ ਰੱਖ ਲੈਣੀਆਂ ਅਤੇ ਫਿਰ ਉਹਦੇ ਬੈਠ ਕੇ ਆਪਦਾ ਭਜਨ ਕਰਨਾ, ਉਹਨੂੰ ਵੈਰਾਗਣ ਕਹਿੰਦੇ ਸਨ। ਕਈ ਪੁਰਾਣੇ ਸਾਧੂਆਂ ਕੋਲੇ ਤੁਸੀਂ ਹੁਣ ਵੀ ਦੇਖਿਆ ਹੋਣਾ, ਇੱਕ ਥੱਲੇ ਸਪੋਰਟ ਦੇ ਕੇ ਉੱਪਰ ਇੱਕ ਥੋੜ੍ਹੀ ਜਿਹੀ ਚਾਰ ਇੰਚ ਚੌੜੀ ਫੱਟੀ ਜਿਹੀ ਲਾ ਕੇ ਉਹਨੂੰ ਰੱਖਦੇ ਸਨ, ਉਹਨੂੰ ਕਹਿੰਦੇ ਸੀ ਵੈਰਾਗਣ। ਲੋ, ਇੱਥੇ ਸਮਿਆਂ ਦਾ ਅਰਥ ਕੁਛ ਵਿਦਵਾਨਾਂ ਨੇ ਵੈਰਾਗਣ ਵੀ ਕੀਤਾ। ਸਗਲੀ ਜੋਤ ਹਮਾਰੀ ਸਮਿਆਂ, ਵੀ ਸਾਰਿਆਂ ਵਿੱਚ ਵਾਹਿਗੁਰੂ ਦੀ ਇੱਕ ਜੋਤ ਸਮਝਣੀ, ਐਸਾ ਨਿਸ਼ਚਾ ਕਰਨਾ, ਇਹ ਸਾਡੀ ਵੈਰਾਗਣ ਹੈ। ਅਤੇ ਬਾਕੀ ਜਿਹੜੇ ਨਾਨਾ ਤਰ੍ਹਾਂ ਦੇ ਵਰਣ ਨੇ, ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਧਰਮ ਨੇ, ਅਸੀਂ ਉਹਨਾਂ ਸਾਰਿਆਂ ਦੇ ਨਾਲ ਹੀ ਹਿੱਤ ਕਰਦੇ ਹਾਂ।
ਓ ਨਾਨਕ ਸੁਣ ਭਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਭਰਥਰੀ ਜੋਗੀ ਸੁਣ, ਇਹ ਸਾਡਾ ਗੁਰਮਤਿ ਯੋਗ ਦਾ, ਭਗਤ ਯੋਗ ਦਾ, ਗਿਆਨ ਯੋਗ ਦਾ ਰਸਤਾ ਹੈ। ਪਾਰ ਬ੍ਰਹਮ ਲਿਵ ਏਕੰ, ਸਾਡੀ ਤਾਂ ਲਿਵ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲੱਗੀ ਹੋਈ ਹੈ। ਉਸ ਪਾਸੇ ਤੋਂ ਬਿਨਾਂ ਹੋਰ ਕਿਸੇ ਪਾਸੇ ਸਾਡਾ ਧਿਆਨ ਨਹੀਂ ਜਾਂਦਾ। ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਸੱਚੀ ਲਿਵ ਉਸ ਪਰਮਾਤਮਾ ਦੀ ਲਿਵ ਹੀ ਹੋ ਸਕਦੀ ਹੈ। ਪਾਰ ਬ੍ਰਹਮ ਲਿਵ ਇੱਕ, ਹਾਜ਼ੂਰ ਕਹਿੰਦੇ ਸਾਡੀ ਤੇ ਲਿਵ ਇੱਕ ਉਸ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ, ਅਸੀਂ ਐਸੇ ਯੋਗੀ ਹਾਂ।
ਆਸਾ ਮਹੱਲਾ ਪਹਿਲਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ।
ਹੁਣ ਇਹ ਜੋ ਅਗਲਾ ਸ਼ਬਦ ਹੈ, ਇਹਦੀ ਉਥਾਨਕਾ ਮਹਾਂਪੁਰਖ ਇਉਂ ਦੱਸਦੇ ਸਨ, ਭਰਤਰੀ ਯੋਗੀ ਗੁਰੂ ਮਹਾਰਾਜ ਦੇ ਪਾਸੋਂ ਉਪਦੇਸ਼ ਲੈ ਕੇ ਬੜਾ ਪ੍ਰਸੰਨ ਹੋਇਆ। ਫਿਰ ਉਸਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਆਸ਼ਰਮ ਦੇ ਵਿੱਚ ਚਰਨ ਪਾਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਧਾ ਭਾਵਨਾ ਪਿਆਰ ਨੂੰ ਤੱਕ ਕੇ ਭਰਤਰੀ ਯੋਗੀ ਜਿੱਥੇ ਵੀ ਰਹਿੰਦਾ ਸੀ ਉਹਦੇ ਆਸ਼ਰਮ ਦੇ ਵਿੱਚ ਪਹੁੰਚੇ ਨੇ, ਅਤੇ ਇਹਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਵਾਗਤ ਲਈ ਸ਼ਰਾਬ ਦਾ ਪਿਆਲਾ ਭੇਟ ਕੀਤਾ। ਬੜੀ ਹੈਰਾਨੀ ਦੀ ਗੱਲ ਹੈ, ਯੋਗੀਆਂ ਦਾ ਪੰਥ ਭਾਵੇਂ ਇੱਕ ਧਾਰਮਿਕ ਮੰਨਿਆ ਜਾਂਦਾ ਹੈ, ਪਰ ਇਹਨਾਂ ਵਿੱਚ ਵੀ ਉਸ ਵੇਲੇ ਸ਼ਰਾਬ ਆਮ ਹੀ ਪ੍ਰਚਲਿਤ ਸੀ। ਇੱਕ ਪਾਸੇ ਜਿਹੜੇ ਭੋਗੀ ਲੋਕ ਨੇ ਉਹ ਸ਼ਰਾਬ ਦੇ ਆਦੀ ਨੇ, ਪਰ ਦੂਜੇ ਪਾਸੇ ਜਿਹੜੇ ਯੋਗੀ ਇਹ ਵੀ ਸ਼ਰਾਬ ਦੇ ਪਿਆਕੜ ਬਣੇ ਹੋਏ ਸਨ। ਹੈਰਾਨੀ ਦੀ ਗੱਲ ਹੈ ਨਾ, ਧਾਰਮਿਕ ਬੰਦੇ ਵੀ ਸ਼ਰਾਬ ਪੀਣ, ਅਤੇ ਜਿਹੜੇ ਦੂਸਰੇ ਤਾਂ ਪੀਂਦੇ ਹੀ ਪੀਂਦੇ ਨੇ, ਪਰ ਉਹਨਾਂ ਦੀ ਇੱਕ ਥਿਊਰੀ ਹੈ, ਅਤੇ ਜਿਹੜੇ ਭੋਗੀ ਲੋਕ ਨੇ ਵਿਸ਼ਿਆਂ ਦਾ ਸੁੱਖ ਭੋਗਣ ਦੇ ਲਈ ਸ਼ਰਾਬ ਦੀ ਵਰਤੋਂ ਕਰਦੇ ਨੇ, ਅਤੇ ਜਿਹੜੇ ਯੋਗੀ ਨੇ ਉਹ ਕਹਿੰਦੇ ਸ਼ਰਾਬ ਪੀ ਕੇ ਅਤੇ ਕਹਿੰਦੇ ਫਿਰ ਸਮਾਧੀ ਚੰਗੀ ਲੱਗਦੀ ਹੈ, ਇਸ ਲਈ ਉਹ ਸ਼ਰਾਬ ਦੀ ਵਰਤੋਂ ਕਰਦੇ ਸਨ। ਇਹ ਉਹਨਾਂ ਦੀ ਆਪੋ ਆਪਣੀ ਥਿਊਰੀ ਸੀ। ਅਤੇ ਜਿਵੇਂ ਆ ਇੱਕ ਉਹ ਨਿਹੰਗ ਸਿੰਘ, ਉੱਥੇ ਉਹ ਇੰਡੀਆ ਦੇ ਵਿੱਚ ਕਈ ਵਾਰੀ ਮਿਲਦਾ ਹੁੰਦਾ ਹੈ, ਅਤੇ ਉਹ ਸੁਖ ਨਿਧਾਨ ਛਕਦੇ ਆ ਨਿਹੰਗ ਸਿੰਘ, ਸੁੱਖਾ ਪੀਂਦੇ, ਭੰਗ ਪੀਂਦੇ ਆ, ਅਤੇ ਉਹਨੂੰ ਕਹਿਣਾ ਨਿਹੰਗ ਸਿੰਘ ਵੀ ਤੂੰ ਸੁੱਖਾ ਪੀਂਦਾ ਹੁੰਦਾ, ਕਹਿੰਦਾ ਜੀ ਬਿਰਤੀ ਬੜੀ ਲੱਗਦੀ ਹੈ, ਸੁੱਖਾ ਪੀ ਕੇ ਬਿਰਤੀ ਲੱਗਦੀ ਹੈ। ਇਹ ਵੱਖੋ ਵੱਖਰੇ ਲੋਕਾਂ ਦੇ ਸੁਭਾਅ ਅਤੇ ਉਸ ਤਰ੍ਹਾਂ ਦੇ ਉਹਨਾਂ ਦੇ ਅਮਲ ਨੇ, ਪਰ ਜੋ ਗੁਰਮਤ ਦਾ ਸਿਧਾਂਤ ਹੈ, ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਗੁਰਸਿੱਖ ਨੂੰ ਨਾਮ ਬਾਣੀ ਦਾ ਅਮਲ ਹੋਣਾ ਚਾਹੀਦਾ, ਹੋਰ ਕਿਸੇ ਨਸ਼ੇ ਦਾ ਅਮਲ ਨਹੀਂ ਹੋਣਾ ਚਾਹੀਦਾ, ਨਾ ਭੰਗ, ਨਾ ਪੋਸਤ, ਨਾ ਫੀਮ, ਨਾ ਸ਼ਰਾਬ। ਗੁਰਮਤ ਵਿੱਚ ਸਾਰੇ ਨਸ਼ੇ ਬਵਰਜਤ ਨੇ। ਅਤੇ ਪਰ ਹੁਣ ਬੜੇ ਸ਼ੋਕ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਬਈ ਜਿਹੜੇ ਹੁਣ ਆਪਣੇ ਆਪ ਨੂੰ ਸਿੱਖ ਵੀ ਸਰਦਾਰ ਵੀ ਅਖਵਾਉਂਦੇ ਨੇ, ਉਹ ਸਾਰੇ ਇਹ ਮਹਾਰਾਣੀ ਸ਼ਰਾਬ ਕੌਰ ਦੇ ਗੁਲਾਮ ਬਣੇ ਹੋਏ ਨੇ, ਸ਼ਰਾਬ ਦੇ ਆਦੀ ਬਣੇ ਹੋਏ ਨੇ। ਇਹ ਸ਼ਰਾਬ ਹੀ ਸਾਡੇ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ, ਇਹ ਸ਼ਰਾਬ ਹੀ ਮਹਿਮਾਨ ਨਵਾਜੀ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ। ਪਰ ਸਾਡੇ ਸਤਿਗੁਰੂ ਨੇ ਤਾਂ ਇਹ ਆਖਿਆ ਸੀ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਵੀ ਝੂਠਾ ਮਦ ਕਦੇ ਵੀ ਭੁੱਲ ਕੇ ਵੀ ਸਿੱਖ ਨੂੰ ਨਹੀਂ ਵਰਤਣਾ ਚਾਹੀਦਾ, ਪਰ ਇਹ ਹੁਣ ਸਾਡੇ ਘਰਾਂ ਦੇ ਵਿੱਚ ਇੰਨੀ ਪ੍ਰਵੇਸ਼ ਕਰ ਗਈ ਹੈ ਅਤੇ ਇਹਨੂੰ ਹੁਣ ਕੱਢਣਾ ਔਖਾ ਹੋਇਆ। ਜਿੰਨਾ ਤੇ ਗੁਰੂ ਦੀ ਮਿਹਰ ਹੁੰਦੀ ਹੈ, ਜਿੰਨਾ ਚਿਰ ਸ਼ਰਾਬ ਹੈ ਨਾ ਕਿਸੇ ਦੇ ਘਰ ਦੇ ਵਿੱਚ ਅਤੇ ਕਿਸੇ ਦੇ ਸਰੀਰ ਦੇ ਵਿੱਚ, ਉਨ੍ਹਾਂ ਚਿਰ ਤੱਕ ਉੱਥੇ ਸਿੱਖੀ ਨਹੀਂ ਆ ਸਕਦੀ, ਗੁਰੂ ਦਾ ਪਿਆਰ ਨਹੀਂ ਆ ਸਕਦਾ। ਜ਼ਹਿਰ ਦੀ ਅੰਮ੍ਰਿਤ ਦਾ ਭਲਾ ਮੇਲ ਵੀ ਕੀ ਹੈ? ਜਿੱਥੇ ਅੰਮ੍ਰਿਤ ਹੋਵੇ ਉੱਥੇ ਜ਼ਹਿਰ ਨਹੀਂ ਟਿਕ ਸਕਦੀ, ਜਿੱਥੇ ਜ਼ਹਿਰ ਹੋਵੇ ਉੱਥੇ ਅੰਮ੍ਰਿਤ ਨਹੀਂ ਪੈ ਸਕਦਾ। ਇਸ ਲਈ ਸ਼ਰਾਬ ਨੂੰ, ਹੋਰ ਨਸ਼ਿਆਂ ਨੂੰ ਸਤਿਗੁਰੂ ਮਹਾਰਾਜ ਨੇ ਮਨ੍ਹਾ ਕੀਤਾ। ਲੋਹਣੇ ਭਰਥਰੀ ਯੋਗੀ ਨੇ ਸ਼ਰਾਬ ਦਾ ਪਿਆਲਾ ਪੇਟ ਲਿਆ ਕੇ ਕੀਤਾ, ਕਹਿੰਦਾ ਲਓ ਮਹਾਰਾਜ ਛਕੋ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਉਹ ਭਰਥਰੀ ਯੋਗੀ ਬਈ ਜਿਹੜੇ ਸੰਸਾਰੀ ਲੋਕ ਨੇ ਉਹ ਵੀ ਸ਼ਰਾਬ ਪੀਂਦੇ ਨੇ, ਤੁਸੀਂ ਯੋਗੀ ਲੋਕ ਵੀ ਸ਼ਰਾਬਾਂ ਦੇ ਆਦੀ ਹੋ ਗਏ ਹੋ, ਤਾਂ ਦੁਨੀਆਂ ਨੂੰ ਸਿੱਧੇ ਰਸਤੇ ਕੌਣ ਪਾਵੇਗਾ? ਤੁਸੀਂ ਵੀ ਸ਼ਰਾਬੀ, ਉਹ ਵੀ ਸ਼ਰਾਬੀ, ਤੁਸੀਂ ਵੀ ਕਮਲੇ, ਉਹ ਵੀ ਕਮਲੇ, ਲੋਕਾਂ ਨੂੰ ਕੌਣ ਸਮਝਾਵੇਗਾ? ਅਤੇ ਜਦੋਂ ਇਹ ਗੱਲ ਆਖੀ ਤਾਂ ਫਿਰ ਉਹ ਕਹਿੰਦਾ ਮਹਾਰਾਜ ਫਿਰ ਤੁਸੀਂ ਦੱਸੋ ਕਿਹੋ ਜਿਹੀ ਸ਼ਰਾਬ ਸਾਨੂੰ ਪੀਣੀ ਚਾਹੀਦੀ ਹੈ। ਲੋ ਜਿਹੜੇ ਕਈ ਸਿੱਖ ਵੀ ਪੁੱਛਦੇ ਨੇ ਜੀ ਦੱਸੋ ਵੀ ਫਿਰ ਕੋਈ ਅਮਲ ਤਾਂ ਚਾਹੀਦਾ ਨਾ, ਡਾਕਟਰ ਵੀ ਕਹਿ ਦਿੰਦੇ ਨੇ ਸਾਡੇ ਸਰੀਰ ਨੂੰ ਅਲਕੋਹਲ ਦੀ ਲੋੜ ਹੈ, ਕੁਛ ਨਾ ਕੁਛ ਤਾਂ ਚਾਹੀਦਾ ਨਾ, ਦੱਸੋ ਕਿਹੜੀ ਸ਼ਰਾਬ ਪੀਏ ਫਿਰ? ਲੋ ਹੁਣ ਭਾਈ ਜਿਹੜੀ ਸਤਿਗੁਰੂ ਦੱਸਣ ਲੱਗੇ ਨੇ ਉਹ ਪੀ ਸਕਦੇ ਹੋ, ਉਹਨੂੰ ਵਰਤ ਲੈਣਾ ਚਾਹੀਦਾ। ਲੋ ਸਤਿਗੁਰੂ ਕਹਿੰਦੇ ਨੇ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਇਹ ਹੈ ਸਿੱਖੀ ਦੀ ਸ਼ਰਾਬ, ਨਾਮ ਰਸ ਪੀਵੈ। ਭਰਥਰੀ ਯੋਗੀ ਨੂੰ ਸਤਿਗੁਰੂ ਕਹਿ ਰਹੇ ਨੇ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਣੀ ਪ੍ਰੇਮ ਲਿਵਲਾਗੀ, ਸ਼ਬਦ ਅਨਾਹਤ ਗਹਿਆ। ਸ਼ਰਾਬ ਦੇ ਨਾਲ ਨਸ਼ੇ ਦਾ ਵੀ ਸੰਬੰਧ ਹੈ, ਵਿਸ਼ੇ ਦਾ ਵੀ ਸੰਬੰਧ ਹੈ, ਅਤੇ ਇੱਕ ਹੋਰ ਤੀਜੀ ਜਿਹੜੀ ਚੀਜ਼ ਹੈ ਅਤੇ ਸੰਗੀਤ ਦਾ ਵੀ ਸੰਬੰਧ ਹੈ। ਆਹ ਜਦੋਂ ਪਾਰਟੀਆਂ ਹੁੰਦੀਆਂ ਉੱਥੇ ਸ਼ਰਾਬ ਵੀ ਚੱਲਦੀ ਹੈ ਅਤੇ ਨਾਲ ਮਿਊਜ਼ਿਕ ਵੀ ਚੱਲਦਾ, ਇਹ ਵੀ ਗੱਲਾਂ ਚੱਲਦੀਆਂ ਨੇ ਨਾ। ਲਓ ਸਤਿਗੁਰੂ ਕਹਿੰਦੇ ਨੇ ਇੱਧਰ ਸਿੱਖੀ ਦੇ ਵਿੱਚ ਵੀ ਸਾਰਾ ਕੁਝ ਹੈ, ਲਓ ਸੁਣੋ, ਸਿਰਫ ਸਮਝਣ ਦੀ ਲੋੜ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਹਜ਼ੂਰ ਕਹਿੰਦੇ ਨੇ ਐ ਬਾਬਾ ਭਰਥਰੀ ਯੋਗੀ, ਸਾਡਾ ਮਨ ਮਤਵਾਰੋ ਮਸਤ ਹੋਇਆ ਹੋਇਆ ਨਾਮ ਰਸ ਪੀਵੈ, ਨਾਮ ਦੇ ਰਸ ਨੂੰ ਪੀ ਰਿਹਾ ਹੈ। ਨਾਮ ਦਾ ਰਸ ਹੀ ਸਾਡੀ ਸ਼ਰਾਬ ਹੈ, ਸਾਡਾ ਮਨ ਮਤਵਾਲਾ ਹੋ ਕੇ ਮਸਤ ਹੋ ਕੇ ਨਾਮ ਰਸ ਨੂੰ ਪੀ ਰਿਹਾ ਹੈ, ਅਤੇ ਸਹਿਜ ਰੰਗ ਰਚ ਰਿਹਾ, ਅਤੇ ਨਾਮ ਦੇ ਰਸ ਨੂੰ ਪੀ ਕੇ ਸਹਿਜ ਰੰਗ ਆਤਮਕ ਅਡੋਲ ਅਵਸਥਾ ਦੇ ਰੰਗ ਦੇ ਵਿੱਚ ਰਚ ਰਿਹਾ, ਤਦਾਕਾਰ ਹੋਇਆ। ਜਦੋਂ ਮਨ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਗਨ ਹੁੰਦਾ ਹੈ ਤੇ ਉਹਨੂੰ ਅੱਗੇ ਆਤਮਕ ਆਨੰਦ ਵੀ ਪ੍ਰਾਪਤ ਹੁੰਦਾ, ਅਹਿਨਸ ਬਣੀ ਪ੍ਰੇਮ ਲਿਵ ਲਾਗੀ। ਲੋ ਸਤਿਗੁਰੂ ਜੀ ਕਹਿੰਦੇ ਨੇ ਵੀ ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਜਿਹੜੀ ਅਹਿਨਸ ਦਿਨ ਰਾਤ ਉਸ ਵਾਹਿਗੁਰੂ ਦੀ ਪ੍ਰੇਮ ਦੀ ਲਿਵ ਲੱਗੀ ਹੋਈ ਹੈ। ਅਹਿਨਸ ਬਣੀ ਪ੍ਰੇਮ ਲਿਵ ਲੱਗੀ, ਇਹ ਬੰਨੀ ਦਾ ਅਰਥ ਇਹ ਬੰਨੀ ਹੈ, ਇਹ ਰੰਗ ਦੀ ਪੋਟਲੀ ਹੈ। ਸ਼ਰਾਬ ਨੂੰ ਰੰਗਦਾਰ ਬਣਾਉਣ ਵਾਸਤੇ ਉਹਦੇ ਵਿੱਚ ਇੱਕ ਪੋਟਲੀ ਵਿੱਚ ਰੰਗ ਪਾ ਕੇ ਉਹਦੇ ਵਿੱਚ ਰੱਖ ਦਿੰਦੇ ਸਨ ਵੀ ਉਹ ਸ਼ਰਾਬ ਦਾ ਰੰਗ ਸੁੰਦਰ ਲੱਗੇ। ਲੋ ਸਤਿਗੁਰੂ ਕਹਿੰਦੇ ਨੇ ਬਈ ਇਹ ਨਾਮ ਰਸੀ ਸ਼ਰਾਬ ਹੈ, ਅਤੇ ਅਹਿਨਸ ਬਣੀ ਪ੍ਰੇਮ ਲਿਵ ਲੱਗੀ, ਜਿਹੜੀ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲਿਵ ਲੱਗੀ ਹੋਈ ਹੈ, ਇਹ ਮਨ ਨੂੰ ਬੰਨੀ, ਇਹ ਬੰਨੀ ਰੰਗ ਦੀ ਪੋਟਲੀ ਹੈ, ਇਹ ਸ਼ਰਾਬ ਨੂੰ ਹੋਰ ਬਹੁਤ ਰੰਗੀਨ ਬਣਾ ਰਹੀ ਹੈ, ਅਤੇ ਸ਼ਬਦ ਅਨਾਹਤ ਗਿਆ, ਅਸੀਂ ਐਸੀ ਨਾਮ ਦੀ ਖੁਮਾਰੀ ਵਿੱਚ ਅਤੇ ਉਸ ਪ੍ਰੇਮ ਦੀ ਮਸਤੀ ਵਿੱਚ ਜਿਹੜਾ ਅਨਹਦ ਸ਼ਬਦ ਸਾਡੀ ਸੁਰਤ ਅੰਦਰ ਗੂੰਜ ਰਿਹਾ ਹੈ, ਅਨਹਦ ਸ਼ਬਦ ਜਿਸ ਨੂੰ ਅਜੱਪਾ ਜਾਪ ਵੀ ਆਖਿਆ ਹੈ, ਜਾਪ ਸੋ ਅਜੱਪਾ ਜਾਪ ਹੈ, ਅਤੇ ਫਿਰ ਅਸੀਂ ਉਹਨੂੰ ਹੁਣ ਗ੍ਰਹਿਣ ਕਰ ਲਿਆ। ਇਹਦਾ ਮਤਲਬ ਇਹ ਹੈ ਨਾਮ ਰਸ ਦੀ ਸ਼ਰਾਬ ਪੀ ਕੇ ਅਤੇ ਅਸੀਂ ਆਤਮਕ ਆਨੰਦ ਦੇ ਵਿੱਚ ਤਦਾਕਾਰ ਹੋ ਰਹੇ ਹਾਂ। ਹੁਣ ਸਾਡੀ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲਿਵ ਲੱਗੀ ਹੋਈ ਹੈ, ਇਹ ਮਨੋ ਰੰਗ ਦੀ ਪੋਟਲੀ ਹੈ, ਅਤੇ ਹੁਣ ਅਸੀਂ ਇਸ ਲਿਵ ਦੁਆਰਾ ਅਨਹਦ ਸ਼ਬਦ ਨੂੰ ਗ੍ਰਹਿਣ ਕਰ ਲਿਆ। ਅਜੱਪਾ ਜਾਪ ਰੂਪੀ ਸ਼ਬਦ ਨੂੰ ਅਸੀਂ ਸੁਣ ਰਹੇ ਹਾਂ, ਐਸੀ ਸਾਡੇ ਤੇ ਗੁਰੂ ਦੀ ਬਖਸ਼ਿਸ਼ ਹੋ ਗਈ ਹੈ। ਲਓ ਹੁਣ ਸਤਿਗੁਰੂ ਆਰੰਭ ਤੋਂ ਫਰਮਾਉਂਦੇ ਨੇ ਗੁੜਕਰ ਗਿਆਨ ਧਿਆਨ ਕਰਤਾ ਵੈ, ਜਿਹੜੇ ਸ਼ਰਾਬ ਕੱਢਦੇ ਨੇ ਨਾ ਆਪ, ਉਹਨਾਂ ਨੂੰ ਇਸ ਗੱਲ ਦਾ ਪਤਾ, ਕਹਿੰਦੇ ਸ਼ਰਾਬ ਦੇ ਵਿੱਚ ਗੁੜ ਵੀ ਪਾਇਆ ਜਾਂਦਾ ਤੇ ਕਿੱਕਰ ਦੇ ਸੱਕ ਵੀ ਪਾਉਂਦੇ ਨੇ, ਜਾਂ ਇੱਕ ਧਾਵਾ ਬਿਰਸ਼ ਦਾ ਨਾਮ ਹੈ ਉਹਦੇ ਫੁੱਲ ਪਾਉਂਦੇ ਨੇ, ਤਾਂ ਕਿ ਵੀ ਸ਼ਰਾਬ ਦੇ ਵਿੱਚੋਂ ਚੰਗੀ ਮਹਿਕ ਆਵੇ, ਚੰਗੀ ਸਮੈਲ ਆਵੇ, ਤੇ ਉਹਦੇ ਵਿੱਚ ਕਿੱਕਰ ਦਾ ਸੱਕ ਵੀ ਪਾਇਆ ਜਾਂਦਾ। ਲਓ ਸਤਿਗੁਰੂ ਕਹਿੰਦੇ ਨੇ ਪਰਥਰੀ ਯੋਗੀ ਨੂੰ ਗੁੜਕਰ ਗਿਆਨ, ਕਹਿੰਦੇ ਜੇ ਤੂੰ ਨਾਮ ਰਸ ਦੀ ਸ਼ਰਾਬ ਕੱਢਣੀ ਹੈ ਤੇ ਇਸ ਢੰਗ ਦੇ ਨਾਲ ਕੱਢ ਸਕਦੇ ਹੋ। ਗੁੜਕਰ ਗਿਆਨ ਜਿਹੜਾ ਗੁਰੂ ਦਾ ਗਿਆਨ ਹੈ, ਇਹਨੂੰ ਗੁੜ ਬਣਾ ਲਓ। ਧਿਆਨ ਕਰ ਧਾਵੈ, ਜਿਹੜਾ ਗੁਰੂ ਚਰਨਾਂ ਦਾ ਧਿਆਨ ਆ, ਇਹਨੂੰ ਧਾਵੈ, ਧਾਵੇ ਦੇ ਫੁੱਲ ਬਣਾ ਲਓ। ਕਰਨੀ ਕਸ ਪਾਈਐ, ਤੇ ਜਿਹੜੀ ਕਰਨੀ ਦਾ ਅਰਥ ਭਗਤੀ ਹੈ, ਭਗਤੀ ਕਰਨੀ ਹੈ ਅਥਵਾ ਸ਼ੁਭ ਕਰਨੀ ਕਰਨੀ ਹੈ, ਕਸ ਪਾਈਐ, ਕਸ ਕਹਿੰਦੇ ਨੇ ਸੱਕ ਨੂੰ, ਇਹ ਕਿੱਕਰ ਦਾ ਸੱਕ ਇਹਦੇ ਵਿੱਚ ਪਾਉਣਾ ਚਾਹੀਦਾ ਹੈ।